SBS
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 SBS रेडियो।
ਦੋਸਤੋ, ਆਸਟ੍ਰੇਲੀਅਨ ਸਿੱਖ ਇਤਿਹਾਸ ਦੇ ਮਾਣ ਮੱਤੇ ਪੰਨਿਆਂ ਨੂੰ ਫਰੋਲਦੇ ਇੱਕ ਨਾਂ ਆਉਂਦਾ ਪ੍ਰਾਈਵੇਟ ਸਰਨ ਸਿੰਘ ਦਾ। ਪਹਿਲੇ ਵਿਸ਼ਵ ਯੁੱਧ ਦੌਰਾਨ 43ਵੀਂ ਬਟਾਲੀਅਨ ਦੇ ਇਸ ਜਾਂਬਾਜ਼ ਫੌਜੀ ਨੇ 1914 ਤੋਂ 1918 ਦੌਰਾਨ ਚੱਲੀ ਜੰਗ ਵਿੱਚ ਆਸਟ੍ਰੇਲੀਆ ਵੱਲੋਂ ਯੋਗਦਾਨ ਪਾਇਆ ਸੀ ਅਤੇ ਇਸੇ ਜੰਗ ਵਿੱਚ 10 ਜੂਨ 1917 ਨੂੰ ਉਹਨਾਂ ਦੀ ਮੌਤ ਹੋ ਗਈ ਸੀ। 2017 'ਚ 100 ਸਾਲ ਹੋ ਜਾਣੇ ਆ ਉਹਨਾਂ ਦੀ ਇਸ ਕੁਰਬਾਨੀ ਨੂੰ, ਸੋ ਸ਼ਤਾਬਦੀ ਸਮਾਰੋਹ ਮਨਾਏ ਜਾਣੇ ਨੇ। ਅਦਾਰਾ ਆਸਟ੍ਰੇਲੀਅਨ ਸਿੱਖ ਹੈਰੀਟੇਜ ਉਹਨਾਂ ਵੱਲੋਂ ਇਸ ਵਕਤ ਸਰਦਾਰ ਤਰਨਪ੍ਰੀਤ ਸਿੰਘ ਫੇਰ ਹਾਜ਼ਰ ਹੋਏ ਨੇ ਸ਼ਤਾਬਦੀ ਸਮਾਰੋਹਾਂ ਬਾਰੇ ਦੱਸਣ ਲਈ, ਅਤੇ ਪ੍ਰਾਈਵੇਟ ਸਰਨ ਸਿੰਘ ਦੇ ਜੀਵਨ 'ਤੇ ਵੀ ਉਹ ਅੱਜ ਚਾਨਣਾ ਪਾਉਣਗੇ। ਹਾਂਜੀ, ਸਤਿ ਸ਼੍ਰੀ ਅਕਾਲ ਜੀ, ਸਵਾਗਤ ਪ੍ਰੋਗਰਾਮ 'ਚ।
ਸਤਿ ਸ਼੍ਰੀ ਅਕਾਲ ਜੀ ਪ੍ਰੀਤਿੰਦਰ, ਸਤਿ ਸ਼੍ਰੀ ਅਕਾਲ ਜੀ।
ਜੀ ਦੇਖ ਲਓ, ਦੁਬਾਰਾ ਤੁਹਾਨੂੰ ਫੇਰ ਅਸੀਂ ਲਾਈਨ ਹਾਜ਼ਰ ਕਰ ਲਿਆ ਅੱਜ।
ਠੀਕ ਹੈ ਠੀਕ ਹੈ, ਜਿਸ ਤਰ੍ਹਾਂ ਵੀ ਸੇਵਾ ਕਰਾਓ ਠੀਕ ਹੈ, ਵਧੀਆ ਸਗੋਂ
ਜੀ। ਅਤੇ ਬਹੁਤ ਘੱਟ ਲੋਕਾਂ ਨੂੰ ਵੈਸੇ ਪਤਾ ਹੋਣਾ ਪ੍ਰਾਈਵੇਟ ਸਰਨ ਸਿੰਘ ਬਾਰੇ, ਥੋੜਾ ਜਿਹਾ ਸਾਡੇ ਸੁਣਨ ਵਾਲੇ ਜਾਣਨਾ ਚਾਹੁੰਗੇ ਇਤਿਹਾਸ ਦੇ ਇਸ ਪੰਨੇ ਬਾਰੇ।
ਹਾਂਜੀ ਵੀਰ ਜੀ, ਇਹ ਜਿਹੜੇ ਆਪਣੇ ਜਿਹੜੇ ਆਸਟ੍ਰੇਲੀਅਨ ਸਿੱਖ ਹੈਰੀਟੇਜ ਨੇ ਜਿੰਨੀ ਰਿਸਰਚ ਕੀਤੀ ਹੈ ਹਾਲੇ ਤੱਕ, ਤਕਰੀਬਨ 15-17 ਬੰਦਿਆਂ ਦੇ ਨਾਂ ਆਉਂਦੇ ਜਿਹੜੇ ਕਿ ਸਿੱਖ ਐਨਜ਼ੈਕਸ ਸੀਗੇ। ਉਹਨਾਂ ਵਿੱਚੋਂ ਇੱਕ ਸੀਗੇ ਆਪਣੇ ਸਾਊਥ ਆਸਟ੍ਰੇਲੀਆ ਤੋਂ, ਐਡੀਲੇਡ ਤੋਂ ਸਰਨ ਸਿੰਘ। ਇਹਨਾਂ ਨੇ ਸ਼ਹਾਦਤ ਪਾਈ ਸੀਗੀ ਉੱਥੇ ਬੈਲਜੀਅਮ ਫਸਟ ਵਰਲਡ ਵਾਰ 'ਚ। ਸੋ ਇਸ ਕਰਕੇ ਅਸੀਂ ਸੋਚਦੇ ਹਾਂ ਕਿ ਇਹਨਾਂ ਪਲਾਨ ਕਰ ਰਹੇ ਹਾਂ ਕਿ ਇਹਨਾਂ ਨੂੰ ਇਹਨਾਂ ਦੀ ਜੀ ਸ਼ਹਾਦਤ ਜਿਹੜੀ ਐਨੀਵਰਸਰੀ ਹੈ ਸੈਂਟਨਰੀ, ਇਹ ਕਿਸ ਤਰ੍ਹਾਂ ਸਾਰੀ ਆਸਟ੍ਰੇਲੀਆ ਵਿੱਚ ਇਸ ਦੇ ਬਾਰੇ ਪ੍ਰਚਾਰ ਕੀਤਾ ਜਾਵੇ, ਤੁਹਾਨੂੰ ਪਤਾ ਲੱਗੇ ਸਿੱਖਾਂ ਦੀ ਹਿਸਟਰੀ ਕਿੰਨੀ ਪੁਰਾਣੀ ਹੈ।
ਇਹਨਾਂ ਬਾਰੇ ਥੋੜਾ ਜਿਹਾ ਦੱਸੋ, ਸਰਨ ਸਿੰਘ ਦਾ ਨਾਂ ਕਿਸੇ ਸਿਮੈਟਰੀ ਤੇ ਕਿਸੇ ਵਾਰ ਮੈਮੋਰੀਅਲ ਤੇ ਉੱਕਰਿਆ ਹੋਣਾ?
ਹਾਂਜੀ, ਇੱਥੇ ਬੈਲਜੀਅਮ ਵਿਖੇ ਇੱਕ ਵਾਰ ਮੈਮੋਰੀਅਲ ਹੈਗਾ, ਪਿੰਡ ਦਾ ਨਾਂ ਹੈ ਯੈਪਰਸ, YPRES, ਉਹਨੂੰ ਮੈਨਿਨ ਗੇਟ ਵੀ ਕਹਿੰਦੇ ਆ। ਉੱਥੇ ਇਹਨਾਂ ਦਾ ਨਾਂ ਲਿਖਿਆ ਹੋਇਆ ਹੈ। ਇਹ ਭਰਤੀ ਤਾਂ ਹੋਏ ਸੀ 50th ਬਟਾਲੀਅਨ 'ਚ, ਲੇਕਿਨ ਜਦੋਂ ਡੈਥ ਹੋਈ ਸੀ ਉਦੋਂ ਇਹ 43rd ਬਟਾਲੀਅਨ ਆਸਟ੍ਰੇਲੀਅਨ ਇਨਫੈਂਟਰੀ ਵਿੱਚ ਸੀਗੇ। ਐਕਸ਼ਨ ਵਿੱਚ ਇਹਨਾਂ ਦੀ ਸ਼ਹਾਦਤ ਹੋਈ ਸੀ।
ਸੋ ਪਹਿਲੇ ਵਿਸ਼ਵ ਯੁੱਧ ਦੀਆਂ ਆਪਾਂ ਗੱਲਾਂ ਕਰ ਰਹੇ ਹਾਂ, ਤਰਨਪ੍ਰੀਤ ਜੀ, ਹੋਰ ਆਪਾਂ ਕੀ ਜਾਣਦੇ ਹਾਂ ਸਰਨ ਸਿੰਘ ਹੋਣਾ ਬਾਰੇ, ਉਹਨਾਂ ਦੇ ਯੋਗਦਾਨ ਬਾਰੇ, ਜਾਂ ਉਹਨਾਂ ਦੀ ਫੌਜ 'ਚ ਜੋ ਸ਼ਮੂਲੀਅਤ ਰਹੀ ਆ ਉਹਦੇ ਬਾਰੇ ਕੁਛ ਇਤਿਹਾਸਿਕ ਦਸਤਾਵੇਜ਼ ਜਾਂ ਕੋਈ ਤੱਥ ਸਾਡੇ ਸੁਣਨ ਵਾਲਿਆਂ ਨਾਲ ਸਾਂਝੇ ਕਰਨੇ ਹੋਣ?
ਹਾਂਜੀ, ਇੱਕ ਬੜੀ ਇੰਪੋਰਟੈਂਟ, ਬਹੁਤ ਹੀ ਅਹਿਮ ਗੱਲ ਹੈ ਕਿ ਸਰਨ ਸਿੰਘ ਨੂੰ 2 ਮੈਡਲ ਵੀ ਮਿਲੇ ਸੀਗੇ। ਉਹਨਾਂ 'ਚੋਂ ਇੱਕ ਸੀਗਾ ਬ੍ਰਿਟਿਸ਼ ਵਾਰ ਮੈਡਲ ਔਰ ਇੱਕ ਸੀਗਾ ਵਿਕਟਰੀ ਮੈਡਲ। ਔਰ ਸਰਨ ਸਿੰਘ ਹੋਰਾਂ ਦੀ ਉਮਰ ਜਦੋਂ ਉਹਨਾਂ ਨੇ ਸ਼ਹਾਦਤ ਪ੍ਰਾਪਤ ਕੀਤੀ ਉਦੋਂ ਉਹ 33-34 ਸਾਲ ਦੀ ਉਮਰ ਸੀਗੀ, ਔਰ ਕਾਫੀ ਯੰਗ ਸੀਗੇ। ਔਰ ਫਿਰ ਉਹਨਾਂ ਦੀ ਜਿਹੜੀ ਬਾਕੀ ਜਿਹੜੀ ਪੈਨਸ਼ਨ ਵਗੈਰਾ ਸੀ ਉਹ ਇੰਡੀਆ 'ਚ ਉਹਨਾਂ ਦੀ ਵਾਈਫ ਨੂੰ ਦਿੱਤੀ ਗਈ ਸੀਗੀ। ਸੋ ਉਹ ਸਾਰੇ ਲੈਟਰ ਵੀ ਸਾਡੇ ਕੋਲ ਪਏ ਹੈ, ਲੇਕਿਨ ਇਹ ਬੜੀ ਮਾਣ ਦੀ ਗੱਲ ਹੈ ਸਾਡੀ ਕਮਿਊਨਿਟੀ ਲਈ ਕਿ ਸਰਨ ਸਿੰਘ ਹੋਰਾਂ ਨੇ ਆਸਟ੍ਰੇਲੀਆ ਆ ਕੇ ਵੀ 2 ਮੈਡਲ ਹਾਸਿਲ ਕੀਤੇ ਸੀਗੇ।
ਅਤੇ ਪੰਜਾਬ 'ਚੋਂ ਕਿਹੜਾ ਪਿੰਡ ਸ਼ਹਿਰ ਸੀ, ਕੋਈ ਫੋਟੋਆਂ ਮਿਲੀਆਂ ਹੋਣ ਤੁਹਾਨੂੰ ਜਾਂ ਕੋਈ ਤੁਹਾਡੇ ਕੋਲ ਉਸ ਹਵਾਲੇ ਨਾਲ ਕੋਈ ਇਤਿਹਾਸਿਕ ਦਸਤਾਵੇਜ਼ ਹੋਣ?
ਹਾਂਜੀ, ਇਹਨਾਂ ਦੇ ਸਾਡੇ ਜਿਹੜੇ ਦਸਤਾਵੇਜ਼ ਸਾਨੂੰ ਮਿਲੇ ਨੇ ਇਹ 'ਚ ਪਤਾ ਲੱਗਦਾ ਹੈ ਇਹ ਬਿਲੋਂਗ ਕਰਦੇ ਸੀ ਪਿੰਡ ਛੋਕਰਾਂ, ਪੋਸਟ ਆਫਿਸ ਸੀਗਾ ਮੋਰੋਂ, ਤਹਿਸੀਲ ਜਾਂ ਬਲਾਕ ਕਹਿ ਲਈਏ ਤੇ ਫਿਲੌਰ ਸੀਗਾ, ਔਰ ਇਹ ਡਿਸਟ੍ਰਿਕਟ ਜਲੰਧਰ ਵਿੱਚ ਪੈਂਦਾ ਹੈ। ਇਹ ਗੁਰਾਇਆ ਔਰ ਫਗਵਾੜਾ ਔਰ ਫਿਲੌਰ ਦੇ ਵਿੱਚ ਅਪਰਾ ਪਿੰਡ ਹੈ, ਉਹਦੇ ਨੇੜੇ ਮੋਰੋਂ ਪਿੰਡ ਉੱਥੇ ਸੀਗੇ, ਮੋਰੋਂ ਸੀਗੀ ਪੋਸਟ ਆਫਿਸ, ਪਿੰਡ ਸੀਗੀ ਛੋਕਰਾਂ।
ਤੇ ਕੀ ਕੋਈ ਜਾਣਕਾਰੀ ਮਿਲਦੀ ਹੈ ਕਿ ਆਸਟ੍ਰੇਲੀਆ ਉਹ ਕਿਹੜੀ ਸਨ 'ਚ ਆਏ ਜਾਂ ਕਿੱਥੇ ਰਹਿੰਦੇ ਸੀ?
ਇਹ ਐਡੀਲੇਡ ਤੋਂ ਈਸਟ ਕਰੀਬ 400 ਕਿਲੋਮੀਟਰ ਦੂਰ ਉਦੋਂ ਪਿੰਡ ਹੁੰਦਾ ਸੀ ਮਾਜੀਆ, MAGGEA, ਇਹ ਮਾਜੀਆ ਦੇ ਵਸਨੀਕ ਸੀ ਤੇ ਜਦੋਂ ਵਰਲਡ ਵਾਰ ਛਿੜੀ ਉਦੋਂ ਇਹ ਐਡੀਲੇਡ ਆ ਗਏ, ਉਦੋਂ ਭਰਤੀ ਹੋਏ ਸੀਗੇ।
ਤੇ ਸ਼ਤਾਬਦੀ ਸਮਾਰੋਹ ਦੀ ਆਪਾਂ ਗੱਲ ਕਰ ਰਹੇ ਹਾਂ, ਜਿਹੜੀ ਜਾਣਕਾਰੀ ਤੁਸੀਂ ਮੇਰੇ ਨਾਲ ਸਾਂਝੀ ਕੀਤੀ ਸੀ ਉਹਦੇ 'ਚ 2-3 ਨਾਂ ਹੋਰ ਵੀ ਸੀ ਜਿਨ੍ਹਾਂ ਦਾ ਤੁਸੀਂ ਜ਼ਿਕਰ ਕੀਤਾ ਸੀ, ਉਹਨਾਂ ਬਾਰੇ ਵੀ ਸਾਡੇ ਸੁਣਨ ਵਾਲੇ ਜ਼ਰੂਰ ਜਾਣਨਾ ਚਾਹੁੰਗੇ।
ਸਾਡੀ ਆਸਟ੍ਰੇਲੀਅਨ ਹਿਸਟਰੀ ਵਿੱਚ ਯੀਅਰ 2007 ਬਹੁਤ ਅਹਿਮ ਹੈ, ਔਰ ਸਾਨੂੰ ਇਸ ਨਾਲ ਪੂਰਾ ਪੂਰਾ ਲਾਭ ਚੁੱਕ ਕੇ ਔਰ ਇਹਦੀ ਪੂਰੀ ਐਡਵਰਟੀਜ਼ਮੈਂਟ, ਪੂਰੀ ਡਿਟੇਲ ਲੋਕਾਂ ਵਿੱਚ ਪਹੁੰਚਾਉਣੀ ਚਾਹੀਦੀ ਹੈ। ਦੂਸਰੇ ਸੀਗੇ ਸੈਕਿੰਡ ਵਰਲਡ ਵਾਰ ਵਿੱਚ ਇੱਥੇ ਆਸਟ੍ਰੇਲੀਆ ਦੀ ਧਰਤੀ 'ਤੇ, ਵੈਸਟਰਨ ਆਸਟ੍ਰੇਲੀਆ ਦੀ ਧਰਤੀ 'ਤੇ ਬਰੂਮ ਇੱਕ ਟਾਊਨ ਹੈਗਾ ਉੱਪਰ ਨੌਰਥ, ਉੱਥੇ 1942 ਵਿੱਚ ਸੈਕਿੰਡ ਵਰਲਡ ਵਾਰ ਆਸਟ੍ਰੇਲੀਅਨ ਏਅਰਫੋਰਸ ਔਰ ਇੰਗਲਿਸ਼ ਬ੍ਰਿਟਿਸ਼ ਏਅਰਫੋਰਸ ਉੱਥੋਂ ਹਾਰ ਕੇ ਸਿੰਗਾਪੁਰ ਤੋਂ ਇੱਥੇ ਵੈਸਟਰਨ ਆਸਟ੍ਰੇਲੀਆ ਵਿੱਚ ਆਏ ਸੀਗੇ। ਉਹਨਾਂ ਦੇ ਨਾਲ ਕਾਫੀ ਡੱਚ ਏਅਰਫੋਰਸ ਔਰ ਇੱਕ ਦੋ US ਏਅਰਫੋਰਸ ਦੇ ਬੌਂਬਰ ਵੀ ਸੀਗੇ। ਉਹਨਾਂ ਵਿੱਚ ਜਿਹੜਾ ਸਭ ਤੋਂ ਲਾਸਟ ਪਲੇਨ ਸੀਗਾ ਉਹਦੇ ਵਿੱਚ ਪਾਇਲਟ ਸੀਗੇ ਸਰਦਾਰ ਮਨਮੋਹਨ ਸਿੰਘ, ਅਤੇ ਮਨਮੋਹਨ ਸਿੰਘ ਦੀ ਸ਼ਹਾਦਤ ਹੋਈ ਸੀ 3 ਮਾਰਚ 1942 'ਚ। ਇਸ ਕਰਕੇ ਯੀਅਰ 2017 ਉਹਨਾਂ ਦਾ 75th ਐਨੀਵਰਸਰੀ ਹੈ, ਔਰ ਫਸਟ ਵਰਲਡ ਵਾਰ ਦੀ ਹਿਸਟਰੀ ਜਦੋਂ ਕੱਢਦੇ ਹਾਂ ਅਤੇ ਪ੍ਰਾਈਵੇਟ ਸਰਨ ਸਿੰਘ ਸਾਊਥ ਆਸਟ੍ਰੇਲੀਆ ਤੋਂ ਇਹਨਾਂ ਦੀ 100th ਐਨੀਵਰਸਰੀ ਹੈ, ਔਰ ਇਹ ਮੌਕਾ ਦੁਬਾਰਾ ਨਹੀਂ ਆਏਗਾ। ਸੋ ਇਸ ਕਰਕੇ 2017 ਸਾਡੇ ਸਿੱਖਾਂ ਵਾਸਤੇ ਬਹੁਤ ਅਹਿਮ ਹੈ, ਔਰ ਸਾਨੂੰ ਇਸ ਦਾ ਪੂਰਾ ਪੂਰਾ ਐਡਵਰਟੀਜ਼ਮੈਂਟ ਕਰਕੇ ਲੋਕਾਂ ਤੱਕ ਸੁਨੇਹਾ ਪਹੁੰਚਾਉਣਾ ਚਾਹੀਦਾ ਹੈ। ਹੁਣ ਇਹ ਕਿਸ ਤਰ੍ਹਾਂ ਕਰਾਂਗੇ ਇਹ ਹਾਲੇ ਅਸੀਂ ਪਲਾਨ ਕਰ ਰਹੇ ਹਾਂ, ਔਰ ਸੋਚਦੇ ਪਏ ਹਾਂ, ਅਸੀਂ ਇੰਟਰਸਟਿਡ ਲੋਕਾਂ ਨੂੰ ਲੱਭ ਰਹੇ ਹਾਂ ਕਿ ਜਿਹੜੇ ਕਿ ਐਡਲੇਡ ਛੋਣ ਖਾਸ ਕਰ, ਅਤੇ 10 ਜੂਨ ਨੂੰ ਉੱਥੇ ਕੋਈ ਨਾ ਕੋਈ ਇੱਕ ਇਵੈਂਟ ਕੀਤਾ ਜਾਏ, ਅਤੇ ਜਿਹੜੇ ਵੀ ਸਾਡੇ ਸੁਣਨ ਵਾਲੇ ਨੇ ਜੇ ਉਹ ਸਾਡੇ 'ਚ ਇੰਟਰਸਟਿਡ ਨੇ ਕਿ ਇਸ ਕੰਮ ਵਿੱਚ ਜ਼ਰੂਰ ਆਉਣਾ ਚਾਹੀਦਾ, ਅਤੇ ਉਹ ਸਾਡੀ ਜਿਹੜਾ ਵੋਲੰਟੀਅਰ ਫੋਰਮ ਹੈਗਾ ਹੈ ਸਾਡੀ ਵੈਬਸਾਈਟ 'ਤੇ australiansikheritage.com, ਉੱਥੇ ਥਰੂ ਸਾਨੂੰ ਕੋਂਟੈਕਟ ਕਰਨ, ਅਤੇ ਅਸੀਂ ਇੱਕ ਟੀਮ ਬਣਾ ਕੇ ਉੱਥੇ ਕੁਛ ਨਾ ਕੁਛ ਇਵੈਂਟ ਕਰੀਏ ਐਡੀਲੇਡ ਵਿਖੇ ਜੂਨ ਵਿੱਚ ਨੈਕਸਟ ਈਅਰ।
SBS Radio. ਅਤੇ ਤੁਸੀਂ ਤਰਨਪ੍ਰੀਤ ਜੀ ਇਤਿਹਾਸ ਪੜ੍ਹਿਆ ਸਾਂਭਿਆ ਵੀ ਆ, ਅਤੇ ਹੁਣ ਪੱਛਮੀ ਆਸਟ੍ਰੇਲੀਆ ਦੇ ਸਕੂਲਾਂ 'ਚ ਕਿਤਾਬਾਂ ਦਾ ਵੀ ਸ਼ਿੰਗਾਰ ਬਣਾਉਣ ਜਾ ਰਹੇ ਹੋ ਆਸਟ੍ਰੇਲੀਆ ਦੀ ਸਿੱਖ ਹਿਸਟਰੀ, ਅਤੇ ਪ੍ਰਵਾਸ 'ਤੇ ਆਪਾਂ ਜੇ ਪੈਟਰਨ ਨੂੰ ਦੇਖੀਏ, ਆਮ ਤੌਰ 'ਤੇ ਆਪਾਂ ਦੇਖਦੇ ਹਾਂ ਗਰੀਬੀ, ਭੁੱਖ ਨੰਗ ਜਾਂ ਜ਼ੁਲਮ ਹੋਵੇ ਜਾਂ ਕੋਈ ਵਧੀਆ ਜੀਵਨ ਦੀ ਕਾਮਨਾ ਕਰਦਾ ਹੋਵੇ, ਇਹ ਸਾਰੀਆਂ ਗੱਲਾਂ ਹੁੰਦੀਆਂ ਮੁੱਖ ਕਾਰਨ ਬਣਦੀਆਂ ਇੱਕ ਮੁਲਕ ਤੋਂ ਦੂਜੇ ਮੁਲਕ ਜਾਣ ਦਾ ਜਾਂ ਪ੍ਰਵਾਸ ਦਾ। ਜੇ ਆਪਾਂ ਆਸਟ੍ਰੇਲੀਅਨ ਸਿੱਖ ਇਤਿਹਾਸ ਦੀ ਗੱਲ ਕਰੀਏ ਤਾਂ ਮੇਰਾ ਖਿਆਲ ਆਪਾਂ 100-150 ਸਾਲ ਪਹਿਲਾਂ, ਨਾ ਤਾਂ ਦੇਖੋ ਪੰਜਾਬ ਉਦੋਂ ਰਾਜਾ ਸੀ, ਨਾ ਰੰਕ ਸੀ, ਨਾ ਇੰਨਾ ਖੁਸ਼ਹਾਲ ਹੀ ਸੀ, ਨਾ ਹੀ ਭੁੱਖਾ ਮਰਦਾ ਸੀ, ਫਿਰ ਵੀ ਲੋਕ ਮੁਲਕ ਛੱਡ ਕੇ ਦੂਜੇ ਮੁਲਕਾਂ ਨੂੰ ਗਏ, ਆਸਟ੍ਰੇਲੀਆ ਨੂੰ ਵੀ ਆਏ। ਤੁਸੀਂ ਫਿਰ ਇਹਦੇ ਪਿੱਛੇ ਕੀ ਕਾਰਨ ਦੇਖਦੇ ਹੋ?
ਇਹਦੇ ਵਿੱਚ ਹਾਲੇ ਅਸੀਂ ਰਿਸਰਚ ਕਰ ਰਹੇ ਹਾਂ, ਕੋਈ ਹਾਲੇ ਕੰਕ੍ਰੀਟ ਜਾਂ ਮੋਟਾ ਮੋਟਾ ਜਿਹਾ ਵੀ ਕੋਈ ਫੈਕਟ ਨਹੀਂ ਹਾਲੇ ਸਾਨੂੰ ਲੱਭਾ ਹੈ, ਲੇਕਿਨ ਹਮੇਸ਼ਾ ਜਿਹੜੀ ਵੀ ਕਮਿਊਨਿਟੀ ਮਾਈਗ੍ਰੇਟ ਕਰਦੀ ਹੈ ਉਹਦੇ ਵਿੱਚ ਕੁਛ ਰੀਜ਼ਨਸ ਹੁੰਦੇ ਨੇ। ਲੇਕਿਨ ਮੈਨੂੰ ਦੂਜੀ, ਜਿਸ ਤਰ੍ਹਾਂ ਹੁਣ ਇੱਥੇ ਆਸਟ੍ਰੇਲੀਆ ਵਿੱਚ ਇੰਗਲੈਂਡ ਆਏ ਸੀ ਕਾਫੀ ਕਨਵਿਕਟਸ ਆਏ ਸੀ, ਜਾਂ ਯੂਰੋਪੀਅਨ ਉੱਧਰੋਂ ਉਹਨਾਂ ਦੇ ਐਕਸਪੀਡੀਸ਼ਨ ਗਵਰਨਮੈਂਟ ਸਪੋਂਸਰ ਕਰਦੀ ਹੁੰਦੀ ਸੀ, ਅਤੇ ਉਹ ਲੱਭਦੇ ਲੱਭਦੇ ਪਹਿਲੇ ਡੱਚ ਆ ਗਏ ਅਤੇ ਬ੍ਰਿਟਿਸ਼ ਵੀ ਆ ਗਏ, ਆਇਰਿਸ਼ ਸਾਰੇ ਆ ਗਏ। ਲੇਕਿਨ ਮੈਨੂੰ ਹੈਰਾਨੀ ਹੁੰਦੀ ਹੈ ਆਪਣੇ ਸਿੱਖਾਂ ਦੀ ਹਿਸਟਰੀ ਦੀ, ਮੈਨੂੰ ਤਾਂ ਸਿੱਖਾਂ ਦੀ ਸਾਈਕੋਲੋਜੀ 'ਤੇ ਵੀ ਬੜਾ ਮਾਣ ਹੈ, ਔਰ ਕਿ ਉਸ ਟਾਈਮ ਮਹਾਰਾਜਾ ਰਣਜੀਤ ਸਿੰਘ ਦੇ ਟਾਈਮ ਇਹ ਕਿਸ ਤਰ੍ਹਾਂ ਨਿਕਲਣੇ ਸ਼ੁਰੂ ਹੋ ਗਏ। ਸਭ ਕੁਛ ਠੀਕ ਸੀਗਾ, ਕੋਈ ਵੈਸੇ ਨਹੀਂ, ਕੋਈ ਜਿੱਦਾਂ ਕਿਹਾ ਸੀ ਕੋਈ ਅਕਾਲ ਨਹੀਂ ਪਿਆ, ਕੋਈ ਵੱਡੀ ਲੜਾਈ ਨਹੀਂ ਹੋਈ ਜਿਹਦੇ ਕਰਕੇ, ਕਿਉਂਕਿ ਉਸ ਤੋਂ ਪਹਿਲੇ ਤੋਂ ਇਹ ਨਿਕਲਣੇ ਸ਼ੁਰੂ ਹੋ ਗਏ, ਔਰ 1830-40 ਦੇ ਵਿੱਚ ਉੱਪਰ ਕੇਨਸ ਲਾਗੇ ਪਹੁੰਚ ਚੁੱਕੇ ਸੀ। ਸੋ ਕਹਿਣ ਦਾ ਮਤਲਬ ਹੈ ਇਹ ਬੜੀ ਡਿਫਰੈਂਟ ਜੀ ਸਾਈਕੋਲੋਜੀ ਆ ਰਹੀ ਹੈ ਸਿੱਖਾਂ ਦੀ, ਕਿ ਕਿਉਂ ਇਸ ਤਰ੍ਹਾਂ ਮਾਈਗ੍ਰੇਟ ਕਰਨੇ ਸ਼ੁਰੂ ਹੋ ਚੁੱਕੇ ਸੀ। ਔਰ ਜਿਸ ਤਰ੍ਹਾਂ ਕਿ ਇੱਥੇ ਪਿਛਲੇ ਹਫ਼ਤੇ ਤੁਹਾਡੇ SBS ਰੇਡੀਓ 'ਤੇ ਇੰਟਰਵਿਊ ਆਈ ਸੀ ਆਪਣੇ ਵੀਰ ਸ਼ਸ਼ਪਾਲ ਸਿੰਘ ਚਾਹਲ ਦੀ, ਜਿਨ੍ਹਾਂ ਦੇ ਕਿ ਪੜਦਾਦਾ ਜੀ ਇੱਥੇ ਸੀਗੇ, ਹੁਣ ਉਹਨਾਂ ਦਾ ਦੇਖੀਏ ਤਾਂ ਉਹ ਪਿੱਛੋਂ ਵੀ ਕਾਫੀ ਵੈੱਲ ਆਫ ਸੀਗੇ, ਔਰ ਇੱਥੇ ਆ ਕੇ ਇੰਨੀ ਆਈਸੋਲੇਟਡ ਜੀ ਲਾਈਫ, ਖਾਸ ਕਰ ਪੱਛਮੀ ਆਸਟ੍ਰੇਲੀਆ, ਵੈਸਟਰਨ ਆਸਟ੍ਰੇਲੀਆ ਤਾਂ ਹੋਰ ਦੂਰ ਸੀਗਾ, ਇੱਥੇ ਆਬਾਦੀ ਵੀ ਘੱਟ, ਰੇਗਿਸਤਾਨ ਜ਼ਿਆਦਾ ਏਰੀਆ, ਉਹਦੇ ਵਿੱਚ ਰਹਿ ਕੇ ਉਹਨਾਂ ਨੇ ਕਮਾਈ ਕੀਤੀ, ਔਰ ਇਸ ਤਰ੍ਹਾਂ ਦੀ ਕਮਾਈ ਮਤਲਬ ਕਿ ਇੱਥੋਂ ਜਿਹੜਾ ਹੁਣ ਜਿੱਦਾਂ WA ਸਟੇਟ ਕ੍ਰਿਮੀਨੇਸ਼ਨ ਐਕਟ ਹੈ, ਇਹਦੇ ਵਿੱਚ ਉਹਨਾਂ ਦਾ ਹਿੱਸਾ ਰਿਹਾ। ਮਤਲਬ ਉਹੋ ਜਿਹੇ ਲੋਕ ਉੱਥੋਂ ਨਿਕਲ ਕੇ ਇੱਥੇ ਆ ਕੇ ਆਸਟ੍ਰੇਲੀਆ, ਵਨ ਆਫ ਦਾ ਰਿਮੋਟੈਸਟ ਸਿਟੀ ਔਨ ਅਰਥ ਪਰਥ, ਉੱਥੇ ਆ ਕੇ ਕਲਮ ਦਾ ਯੂਜ਼ ਕਰਦੇ ਨੇ, ਔਰ ਗੌਰਮੈਂਟ ਨੂੰ ਕਨਵਿੰਸ ਕਰਦੇ ਨੇ ਕਿ ਇੱਕ ਸਾਡੇ ਵਾਸਤੇ ਐਕਟ ਬਣਾਇਆ ਜਾਏ। ਇਹ ਬੜੀ ਵੱਡੀ ਗੱਲ ਹੈ, ਛੋਟੀ ਗੱਲ ਨਹੀਂ ਹੈ। ਦੇਖਿਆ ਜਾਵੇ ਉਦੋਂ ਮਸਾਂ ਹੀ 100-150 ਸਿੱਖ ਹੋਣੇ ਹੈ, ਪਰਿਵਾਰ ਨਹੀਂ ਸਿਰਫ ਇੰਡੀਵਿਜੁਅਲਸ, ਉਹਨਾਂ ਨੇ ਗੌਰਮੈਂਟ ਨੂੰ ਕਿਸ ਤਰ੍ਹਾਂ ਕਨਵਿੰਸ ਕੀਤਾ ਆਪਣੀ ਗੱਲ ਕਲਮ ਯੂਜ਼ ਕਰਦੇ ਹੋਏ, ਆਪਣੀ ਰਿਪ੍ਰੈਜੈਂਟੇਸ਼ਨ, ਮਤਲਬ ਉਹਨਾਂ ਨੂੰ ਕਾਨੂੰਨ, ਔਰ ਜਿਸ ਤਰ੍ਹਾਂ ਕਿ ਕਹਿ ਰਹੇ ਕਿ ਆਪਣੀ ਸਰਦਾਰੀ ਜਾਂ ਕਿੰਗਸ਼ਿਪ, ਕਿ ਆਪਣੀ ਗੱਲਬਾਤ ਕਰ ਸਕਦੇ ਸੀ ਔਰ ਅਗਲਿਆਂ ਨੂੰ ਕਨਵਿੰਸ ਕਰਦੇ ਸੀ ਕਿ ਸਾਡੀ ਡਿਮਾਂਡ ਜੈਨੂਇਨ ਹੈ, ਪਲੀਜ਼ ਸਾਡੀ ਸੁਣੋ। ਔਰ ਗੌਰਮੈਂਟ ਨੇ ਉਸ ਟਾਈਮ, ਕਹਿਣ ਨੂੰ ਤਾਂ ਵਾਈਟ ਆਸਟ੍ਰੇਲੀਆ ਪੋਲਿਸੀ ਹੁੰਦੀ ਸੀ, ਲੇਕਿਨ ਜਿਹੜੀ ਇੱਕ ਮਾਈਕਰੋ ਮਾਈਨੋਰਿਟੀ ਗਰੁੱਪ ਹੈ ਸਿੱਖਾਂ ਦਾ, ਉਹਨਾਂ ਲਈ ਵੀ ਇੱਕ ਐਕਟ ਬਣਾਤਾ, ਉਹਨਾਂ ਦੀ ਕਲਚਰਲ, ਇੱਕ ਉਹਨਾਂ ਦੇ ਰੀਤੀ ਰਿਵਾਜ, ਸੰਸਕਾਰ ਕਰਨ ਦਾ, ਜਦੋਂ ਕਿਸੇ ਦੀ ਡੈਥ ਹੋ ਜਾਂਦੀ ਹੈ ਉਹਨੂੰ ਰਿਸਪੈਕਟ ਦਿੰਦੇ ਹੋਏ ਇੱਕ ਲਾਅ ਬਣਾਇਆ, ਇੱਕ ਜ਼ਮੀਨ ਅਲਾਟ ਕੀਤੀ, ਜਿੱਥੇ ਕਿ ਤੁਹਾਨੂੰ ਪਤਾ ਅਸੀਂ ਡਿਵੈਲਪਮੈਂਟ ਕਰ ਰਹੇ ਹਾਂ, ਅਤੇ ਉਦੋਂ ਉਹ ਜ਼ਮੀਨ ਮੱਸਾ ਸਿੰਘ ਹੋਰਾਂ ਦੇ ਨਾਂ ਲਾਈ ਸੀ, ਕਿ ਇਹਦਾ ਮਤਲਬ ਕੋਈ ਕਮੇਟੀ ਸੀ, ਕੋਈ ਗਰੁੱਪ ਸੀ ਜਿਨ੍ਹਾਂ ਦੇ ਉਹ ਮੋਤਬਰ ਸੀ। ਹੁਣ ਮੱਸਾ ਸਿੰਘ ਹੋਰਾਂ ਦੇ ਨਾਂ 'ਤੇ ਜ਼ਮੀਨ ਹੈ, ਸੀਗੀ, ਫਿਰ ਗੌਰਮੈਂਟ ਐਕਵਾਇਰ ਕੀਤੀ ਔਰ ਉਹ ਅੱਜ ਵੀ ਹੈਰੀਟੇਜ ਲਿਸਟਡ ਸਾਈਟ ਹੈ ਜਿਸ 'ਤੇ ਅਸੀਂ ਫਰਦਰ ਡਿਵਲਪਮੈਂਟ ਕਰ ਰਹੇ ਹਾਂ। ਸੋ ਇੱਕ ਬੜੀ ਹੀ ਡਿਫਰੈਂਟ ਜੀ ਐਂਗਲ ਆ ਰਿਹਾ ਹੈ ਔਰ ਅਸੀਂ ਹਾਲੇ ਹੋਰ ਇਹਦੇ ਵਿੱਚ ਫਰਦਰ ਰਿਸਰਚ ਕਰਾਂਗੇ। ਖਾਸ ਕਰ ਅਸੀਂ ਚਾਹਾਂਗੇ ਜਿੰਨੇ ਕਿ ਬਜ਼ੁਰਗ ਨੇ ਨਾ, ਖਾਸ ਕਰ ਮੈਂ ਉਹਨਾਂ ਨੂੰ ਇੱਥੇ WA ਡਿਸਕਸ ਕਰਦਾ ਰਹਿੰਦਾ ਵਾਂ ਕਿ ਦੱਸੋ ਤੁਹਾਨੂੰ ਕੀ ਲੱਗਦਾ ਹੋਏਗਾ। ਇੱਕ ਨੇ ਤਾਂ ਕਿਹਾ ਕਿ ਸਾਡੀ ਜਿਹੜੀ ਸਿੱਖ ਸਾਈਕੀ ਹੈ ਨਾ, ਇਹ ਬੜੀ ਫਰਕ ਹੈ, ਅਸੀਂ ਗਾਂਹ ਤੋਂ ਗਾਂਹ ਗਾਂਹ ਤੋਂ ਗਾਂਹ ਦਲੇਰੀ ਨਾਲ ਵਧੀ ਜਾਂਦੇ ਹਾਂ ਔਰ ਇਸ ਕਰਕੇ ਉਹ ਕਿਸੇ ਵੀ ਚੀਜ਼ ਤੋਂ ਕੋਈ ਵੀ ਜਿੰਨੀ ਵੀ ਮਰਜ਼ੀ ਔਖੀ ਘੜੀ ਆਏ ਇਹ ਹਟਦੇ ਨਹੀਂ ਔਰ ਗਾਂਹ ਤੇ ਗਾਂਹ ਤੁਰੀ ਜਾਂਦੇ, ਹਮੇਸ਼ਾ ਹੀ ਚੜ੍ਹਦੀ ਕਲਾ ਵਾਲੀ ਜਿਹੜੀ ਸਪਿਰਿਟ ਹੈ ਨਾ, ਇਹ ਮੈਨੂੰ ਲੱਗਦਾ ਕਿ ਇਹੀ ਇੱਕ ਕੰਮ ਕਰ ਰਹੀ ਹੈ ਔਰ ਅੱਜ ਵੀ ਕੰਮ ਕਰ ਰਹੀ ਹੈ, ਅੱਜ ਵੀ ਕੰਮ ਕਰ ਰਹੀ ਹੈ। ਕਿਉਂਕਿ ਜਦੋਂ ਸਾਡੀ ਹਿਸਟਰੀ ਹਾਲੀ ਹੋਰ ਬਾਹਰ ਆਏਗੀ, ਪੂਰੇ ਵਰਲਡ ਸਿੱਖਾਂ ਦੀ ਜਿਹੜਾ ਇੱਕ ਇਮੇਜ ਹੈ ਉਹ ਡਿਫਰੈਂਟ ਹੋ ਜਾਏਗਾ। ਕਿਉਂਕਿ ਆਸਟ੍ਰੇਲੀਅਨ ਸਿੱਖ ਹਿਸਟਰੀ ਓਨੀ ਹੀ ਪੁਰਾਣੀ ਹੈ ਜਿੰਨੀ ਇੰਡੀਅਨ ਸਿੱਖ ਹਿਸਟਰੀ ਹੈ, ਕਿਉਂਕਿ ਮਹਾਰਾਜਾ ਰਣਜੀਤ ਸਿੰਘ ਤੋਂ ਬਾਅਦ ਉਦੋਂ ਵੀ 70-80 ਸਾਲ ਲੱਗ ਗਏ ਇੰਡੀਆ ਨੂੰ ਆਜ਼ਾਦ ਹੋਣ ਵਿੱਚ। ਉਦੋਂ ਤੱਕ ਇੱਥੇ ਸਿੱਖ ਆ ਕੇ ਕਾਫੀ ਬਿਜ਼ਨਸ 'ਚ, ਫਾਰਮਿੰਗ, ਰੈਸਲਿੰਗ ਵਗੈਰਾ ਕਾਫੀ ਕੰਮਾਂ ਕਾਰਾਂ 'ਚ ਉਹ ਇਸਟੈਬਲਿਸ਼ ਹੋ ਚੁੱਕੇ ਸੀਗੇ। 1947 ਇੱਥੇ ਆਏ ਨੂੰ ਵੀ 80-90 ਸਾਲ ਹੋ ਚੁੱਕੇ ਸੀ ਉਦੋਂ
ਜੀ। ਅਤੇ ਆਸਟ੍ਰੇਲੀਅਨ ਸਿੱਖ ਹੈਰੀਟੇਜ ਪਾਰਕ ਬਾਰੇ ਅਕਸਰ ਤੁਹਾਡੇ ਨਾਲ ਗੱਲਾਂ ਬਾਤਾਂ ਹੁੰਦੀਆਂ, ਉਹ ਹੁਣ ਕਿੱਥੇ ਕੁ ਪਹੁੰਚਿਆ? ਅਸੀਂ ਸਮੇਂ ਸਮੇਂ 'ਤੇ ਤੁਹਾਨੂੰ ਪੁੱਛਦੇ ਰਹਿਣਾ ਜੀ ਉਹਦੇ ਬਾਰੇ ਵੀ।
ਹਾਂਜੀ, ਸਾਡੀ ਹਾਲੇ ਪਿਛਲੇ ਹਫ਼ਤੇ ਵੀ ਗੱਲਬਾਤ ਚੱਲ ਰਹੀ ਹੈ ਡਿਪਾਰਟਮੈਂਟ ਆਫ ਪਾਰਕਸ, ਕਿਉਂਕਿ ਇਹ 'ਚ ਗੌਰਮੈਂਟ, ਸਟੇਟ ਗੌਰਮੈਂਟ ਔਰ ਲੋਕਲ ਗੌਰਮੈਂਟ ਵੀ ਇਨਵੋਲਵਡ ਹੈ। ਸੋ ਉਹ ਲੈਂਡਸਕੇਪ ਆਰਕੀਟੈਕਟ ਉੱਤੇ ਕੰਮ ਕਰ ਰਹੇ ਨੇ ਔਰ ਜੂਨ ਤੱਕ ਸਾਡਾ ਇਵੈਂਟ ਜਿਹੜਾ ਫਸਟ ਵੀਕ ਆਫ ਮਾਰਚ ਹੋਏਗਾ ਉਦੋਂ ਤੱਕ ਕੁਛ ਨਾ ਕੁਛ ਸਟਾਰਟ ਹੋ ਜਾਏਗਾ। ਕਿਉਂਕਿ ਇਹ ਇੱਕ ਬੜਾ ਕ੍ਰੀਏਟਿਵ ਜਿਹਾ ਅਤੇ ਡਿਫਰੈਂਟ ਜਿਹੀ ਚੀਜ਼ ਹੈ। ਇਹਦੇ ਵਿੱਚ ਇਹ ਨਹੀਂ ਕਿ ਬਿਲਡਿੰਗ ਦੇ ਲੋਜ਼ ਲੈ ਲਿਆ ਕਿ 2 ਮੰਜ਼ਿਲਾ ਮਕਾਨ ਬਣਾਤਾ ਜਾਂ ਵੱਡੀ ਸਾਰੀ ਪਲੇਗਰਾਊਂਡ ਬਣਾਤੀ, ਇਹ ਦੇਖਣਾ ਪੈ ਰਿਹਾ ਕਿ ਕਿਸ ਤਰ੍ਹਾਂ ਕਰੀਏ। ਔਰ ਇਹ ਜਿੱਦਾਂ ਹਰ ਗੌਰਮੈਂਟ ਡਿਪਾਰਟਮੈਂਟ ਦਾ ਆਪਣੀ ਪਲੈਨਿੰਗ ਹੁੰਦੀ ਹੈ ਅਗਲੇ 1 ਸਾਲ ਦੀ, 2 ਸਾਲ ਦੀ, ਇਹ ਅਸੀਂ ਗ੍ਰਾਂਟ ਲੈ ਲਈ ਔਰ ਫਿਰ ਇਹ ਗ੍ਰਾਂਟ ਸਾਨੂੰ ਡਿਪਾਰਟਮੈਂਟ ਸਪੋਰਟ ਕਰ ਰਹੇ ਨੇ ਔਰ ਉਹ ਇਨ ਕਾਇੰਡ ਵੀ ਸਪੋਰਟ ਕਰ ਰਹੇ। ਸਾਰੀ ਡਰਾਇੰਗ ਔਰ ਉਹਨਾਂ ਦੀ ਲੈਂਡਸਕੇਪ ਆਰਕੀਟੈਕਟ ਜਿਹੜੇ ਪਲਾਨ ਬਣਾ ਰਹੇ ਨੇ ਉਹ ਵਲੰਟੀਅਰ ਕਰ ਰਹੇ ਨੇ ਸਾਡੇ ਨਾਲ, ਜੋ ਕਿ ਅਮਾਊਂਟ ਤਾਂ ਅਸੀਂ ਇਕੱਠੀ ਕਰ ਲਈ 150,000, ਬਾਕੀ ਜਿਹੜਾ ਲੇਕਿਨ ਬ੍ਰੇਨ ਵਰਕ ਹੈ, ਪਲੈਨਿੰਗ ਦਾ ਕੰਮ ਹੈ, ਉਹ ਕਰ ਰਹੇ ਨੇ, ਜਿਹਦੇ ਵਿੱਚ ਸਾਨੂੰ ਉਮੀਦ ਹੈ ਕਿ ਜਿਹੜਾ ਸਾਡਾ ਇਵੈਂਟ ਹੋਏਗਾ ਉਦੋਂ ਤੱਕ ਕੁਛ ਨਾ ਕੁਛ ਤਾਂ ਸਟਾਰਟ ਹੋ ਜਾਏਗਾ। ਚੱਕਰ ਇਹ ਹੈ ਕਿ ਅਗਲੇ ਸਾਲ ਮਾਰਚ ਵਿੱਚ WH ਇਲੈਕਸ਼ਨ ਵੀ ਨੇ, ਜਿਸ ਹਫ਼ਤੇ ਸਾਡਾ ਇਵੈਂਟ ਹੈ ਉਸ ਤੋਂ ਅਗਲੇ ਵੀਕਐਂਡ 'ਤੇ ਇੱਥੇ ਸਟੇਟ ਇਲੈਕਸ਼ਨਸ ਨੇ, ਤੋ ਇਲੈਕਸ਼ਨ ਦੇ ਟਾਈਮ ਵੀ ਥੋੜ੍ਹਾ ਜਿਹਾ ਡਲ ਪੀਰੀਅਡ ਆ ਜਾਂਦਾ ਹੈ। ਸੋ ਵੈਸੇ ਤਾਂ ਪਲਾਨ ਤਾਂ ਸਾਡਾ ਰਾਈਟ ਟਰੈਕ 'ਤੇ ਹਾਲੀ ਚੱਲ ਰਿਹਾ ਹੈ, ਲੇਕਿਨ ਹਾਲੀ ਕੋਈ ਅਸੀਂ ਕਮਿਟ ਨਹੀਂ ਕਰ ਸਕਦੇ, ਲੇਕਿਨ ਡਿਪਾਰਟਮੈਂਟ, ਸਟੇਟ ਔਰ ਲੋਕਲ ਗੌਰਮੈਂਟ ਦੋਵੇਂ ਪੂਰੇ ਤਰੀਕੇ ਨਾਲ ਇਨਵੋਲਵ ਨੇ ਔਰ ਆਪਣੀ ਬੈਸਟ ਐਫਰਟ ਲਾ ਰਹੇ ਨੇ ਔਰ ਬੜੀ ਹੀ ਕ੍ਰੀਏਟਿਵ, ਬੜੀ ਹੀ ਡਿਫਰੈਂਟ ਜਿਹੀ ਚੀਜ਼ ਆਏਗੀ। ਔਰ ਸਾਨੂੰ ਵੀ ਇਹ ਹੈ ਸਾਡੀ ਸਿੱਖ ਹੈਰੀਟੇਜ ਐਸੋਸੀਏਸ਼ਨ ਕਿ ਅਸੀਂ ਦੇਖ ਨਹੀਂ ਪਾ ਰਹੇ ਕਿ ਅਸੀਂ ਕਿਹੜੀ ਚੀਜ਼ ਹੈ ਦੁਨੀਆ ਜਿਹਦੀ ਅਸੀਂ ਕਾਪੀ ਕਰਕੇ ਜਾਂ ਉਸ ਤੋਂ ਆਈਡੀਆ ਲੈ ਸਕੀਏ। ਦਿਸ ਇਜ਼ ਵੈਰੀ ਵੈਰੀ ਡਿਫਰੈਂਟ। ਸੋ ਡਿਪਾਰਟਮੈਂਟ ਆਫ ਪਾਰਕਸ ਦੇ ਜਿਹੜੇ ਆਰਕੀਟੈਕਟ ਨੇ ਉਹ ਬੜਾ ਅੱਛਾ ਕੰਸੈਪਟ, ਬਹੁਤ ਹੀ ਅੱਛੇ ਡਰਾਇੰਗਸ ਲੈ ਕੇ ਆਏ ਨੇ ਸਾਡੇ ਕੋਲ, ਉਹ ਚੱਲੀ ਅਸੀਂ ਡਿਸਕਸ਼ਨ ਕਰ ਰਹੇ ਹਾਂ, ਹੋਰ ਲੱਗਦਾ ਮਹੀਨੇ ਦੇ ਅੰਦਰ ਅੰਦਰ, ਨਵੰਬਰ ਦੇ ਐਂਡ ਤੱਕ ਕੁਛ ਨਾ ਕੁਛ ਫਾਈਨਲ ਹੋ ਜਾਏਗਾ, ਫਿਰ ਉਹਦੇ ਬਾਅਦ ਕੰਸਟਰਕਸ਼ਨ ਸਟਾਰਟ ਹੋਏਗੀ।
ਜੀ ਤਰਨਪ੍ਰੀਤ ਜੀ, ਬਹੁਤ ਬਹੁਤ ਮਿਹਰਬਾਨੀ ਇਹ ਜਾਣਕਾਰੀ ਸਰਨ ਸਿੰਘ ਹੁਣਾਂ ਬਾਰੇ ਦੇਣ ਲਈ, ਅਤੇ ਨਾਲ ਨਾਲ ਜਿਹੜਾ ਸਿੱਖ ਹੈਰੀਟੇਜ ਪਾਰਕ ਪੱਛਮੀ ਆਸਟ੍ਰੇਲੀਆ 'ਚ ਭਾਰਤ 'ਚ ਬਣ ਜਾ ਰਿਹਾ ਉਹਦੇ ਬਾਰੇ ਵੀ ਤੁਸੀਂ ਸਾਡੇ ਸਰੋਤਿਆਂ ਨੂੰ ਆਗਾਹ ਕਰਾਇਆ, ਬਹੁਤ ਮਿਹਰਬਾਨੀ।
ਥੈਂਕ ਯੂ ਜੀ, ਥੈਂਕ ਯੂ, ਸਤਿ ਸ਼੍ਰੀ ਅਕਾਲ।
SBS Radio, 7 billion stories and counting.